ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਛਾਹੋਂ ਟੰਗ 'ਤੇ ਸਤਿਗੁਰੂ ਮਹਾਰਾਜ ਦਾ ਸ਼ਬਦ ਪ੍ਰਾਰੰਭ ਹੋਇਆ ਹੈ। ਘਰ ਪਹਿਲਾ ਪਹਿਲੇ ਘਰ ਸੁਰ ਤਾਰ 'ਚ ਗਾਉਣ ਦਾ ਹੁਕਮ ਕੀਤਾ ਹੈ ਆਪਾਂ ਨੂੰ। ਅਸ਼ਟਪਦੀਆਂ ਅੱਠ ਅੱਠ ਪੌੜੀਆਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਸੁਤੰਤਰਤਾ ਹੈ ਗੁਰਾਂ ਦੀ, ਕਈ ਵਾਰ 9-10 ਪੌੜੀਆਂ ਵੀ ਉਚਾਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਬੀਜ ਮੰਤਰ ਹੈ ਆਪਣਾ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ ਜੋ ਕੇਵਲ ਇੱਕੋ ਇੱਕ ਹੈ। ਇੱਕੋ ਇੱਕ ਓਅੰਕਾਰ ਕਹਿਣ ਤੋਂ ਭਾਵ ਕੇਵਲ ਇੱਕੋ ਇੱਕ ਹੀ, ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ, ਜੋ ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ, ਖੱਟ ਜੋਤੀ ਪ੍ਰਕਾਸ਼ਕ ਹੈ ਅਤੇ ਜਿਹਦਾ ਸਦੀਵ ਕਾਲ ਇੱਕ ਸਰੂਪ ਰਹਿੰਦਾ ਹੈ, ਸਤ ਚੇਤਨ ਆਨੰਦ। ਇਹ ਸਰੂਪ ਉਹਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਬਹੁਤ ਸਾਰੇ ਉਹਦੇ ਨਾਮ ਹਨ, ਕੀਰਤਮ ਨਾਮ ਕਥੇ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕਿਰਤਮ ਨਾਮ ਜਿਵੇਂ ਕਿਰਤ ਕਰਕੇ ਉਹਦੇ ਨਾਮ ਪਏ ਨੇ, ਕਿਸੇ ਵੀ ਕਰਮ ਨੂੰ ਕਰਨੇ ਕਰਕੇ ਉਹਦੇ ਨਾਮ ਪਏ ਨੇ। ਅੰਮ੍ਰਿਤ ਕੇ ਦਾਤੇ, ਲੋਕ ਪਰਲੋਕ ਕੇ ਸਹਾਇਕ, ਸੋ ਇਸ ਤਰ੍ਹਾਂ ਦੇ ਨਾਮ ਬਾਜਾਂ ਵਾਲਾ ਪਾਤਸ਼ਾਹ, ਨੀਲੇ ਵਾਲੇ ਚੱਕਰਾਂ ਵਾਲੇ ਤੀਰਾਂ ਵਾਲੇ ਆਨੰਦਪੁਰ ਵਾਸੀ, ਪੰਜਵੇਂ ਪਾਤਸ਼ਾਹ ਲਈ ਸ਼ਹੀਦਾਂ ਦੇ ਸਿਰ ਤਾਜ, ਗੁਰੂ ਅਮਰਦਾਸ ਜੀ ਲਈ ਵਰਤਦੇ ਹਾਂ ਸੇਵਾ ਦੇ ਪੁੰਜ, ਸੋ ਇਸ ਤਰ੍ਹਾਂ ਦੇ ਨਾਵਾਂ ਦੇ ਨਾਲ ਕਿਰਤ ਕਰਕੇ ਪੁਰਾਣੇ ਸਮੇਂ ਵਿੱਚ ਮੁਰਾਰੀ ਮੁਰ ਦੈਂਤ ਨੂੰ ਮਾਰਨ ਕਰਕੇ ਨਾਮ ਮੁਰਾਰੀ ਪਿਆ ਹੈ। ਧਰਤੀ ਦੀ ਪਾਲਣਾ ਕਰਦੇ ਨੇ, ਧਰਤੀ ਨੂੰ ਰੋਜੀ ਰੋਟੀ ਦਿੰਦੇ ਨੇ, ਉਸ ਕਰਕੇ ਉਹਦਾ ਨਾਮ ਗੋਬਿੰਦ ਪਿਆ ਹੈ। ਗੋ ਨਾਮ ਧਰਤੀ ਦਾ ਹੈ, ਬਿੰਦ ਨਾਮ ਰੱਖਿਅਕ ਦਾ ਹੈ। ਗੋ ਪਾਲ ਨਾਮ ਪਿਆ ਧਰਤੀ ਦੀ ਪਾਲਣਾ ਕਰਨੇ ਕਰਕੇ, ਮੁਕੰਦ ਪੈ ਗਿਆ ਮੁਕਤੀ ਦੇਣ ਵਾਲਾ ਕਰਕੇ। ਇਸ ਤਰ੍ਹਾਂ ਪਰਮੇਸ਼ੁਰ ਦੇ ਵੱਖਰੇ ਵੱਖਰੇ ਨਾਮ ਉਹਦੇ ਕਿਰਤਮ ਨਾਮ ਨੇ, ਪਰ ਸਤਨਾਮ ਵਾਹਿਗੁਰੂ ਪਰਾਪੂਰਬਲਾ ਨਾਮ। ਆਓ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ। ਰਹਾਓ ਦੀਆਂ ਤੁਕਾਂ ਵਿੱਚ ਭਾਈ ਰੇ ਭਗਤਹੀਣ ਕਾਹੇ ਜੱਗ ਆਇਆ, ਇਹ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਭਾਈ ਤੂੰ ਕਾਹਦੇ ਵਾਸਤੇ ਸੰਸਾਰ 'ਚ ਆਇਆ। ਜੇ ਤੂੰ ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। ਜੇ ਪੂਰਿਆਂ ਗੁਰਾਂ ਦੀ ਸੇਵਾ ਨਹੀਂ ਕੀਤੀ ਤਾਂ ਮੋਲਕ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ। ਸੇਵਾ ਵਿੱਚ ਨਹੀਂ ਲਾਇਆ ਆਪਣੇ ਆਪ ਨੂੰ ਕਦੇ। ਰਹਾਓ ਦੀਆਂ ਪੰਗਤੀਆਂ ਹਨ ਇਹ, ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਭਗਤੀ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ। ਸ਼ਬਦ ਪ੍ਰਾਰੰਭ ਕਰਦੇ ਹਨ ਮਹਾਰਾਜ, ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਮੁਖੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ, ਸਾਰੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੱਕਣ, ਆਪਣੇ ਹਿਰਦੇ ਰੂਪ ਭੰਡਾਰੇ ਵਿੱਚੋਂ ਭਗਤੀ ਦਾ ਇੱਕ ਕਿਣਕਾ ਦੇ ਦੇਣ, ਗੁਰਮੁਖ ਨੂੰ ਕੋਟ ਜੀਵਾਂ ਨੂੰ ਉਧਾਰਨ ਦੀ ਸਮਰੱਥਾ ਦੇ ਦੇਣ। ਗੁਰਮੁਖ ਕੋਟ ਉਧਾਰ ਦਾ ਭਾਈ, ਕਾਹਦੇ ਨਾਲ ਉਧਾਰ ਦਾ? ਕਹਿੰਦੇ ਦੇ ਨਾਵੈ ਏਕ ਕਣੀ। ਨਾਮ ਦੀ ਬੂੰਦ ਤਾਂ ਇੱਕ ਬਹੁਤ ਜ਼ਿਆਦਾ, ਕਣੀ ਬਹੁਤ ਛੋਟੀ ਜਿਹੀ ਹੁੰਦੀ ਹੈ, ਕਣੀ ਬਰੀਕ ਹੁੰਦੀ ਬਹੁਤ। ਇੱਕ ਨਾਮ ਦੀ ਕਣੀ ਜੇ ਦੇ ਦੇਣ ਤਾਂ ਭਗਤੀ ਕੀਤੀ ਜਾ ਸਕਦੀ ਹੈ। ਬਿਨ ਗੁਰ ਭਗਤ ਨਾ ਹੋਏ, ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਜਦੋਂ ਸਤਿਗੁਰੂ ਹੀ ਭਗਤੀ ਕਰਾਉਣ ਤਾਂ ਹੁੰਦੀ। ਇਸ ਕਰਕੇ ਆਪਾਂ ਨੂੰ ਗੁਰਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੀਦੀ ਹੈ ਹਮੇਸ਼ਾ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੇ ਮਹਾਰਾਜ, ਸਾਨੂੰ ਆਪਣੀ ਭਗਤੀ ਵਿੱਚ ਲਾ ਲਓ। ਜੇ ਤੁਹਾਡੀ ਕਿਰਪਾ ਹੋਵੇਗੀ ਤਾਂ ਅਸੀਂ ਭਗਤੀ ਕਰ ਸਕਾਂਗੇ, ਨਹੀਂ ਅਸੀਂ ਭਗਤੀ ਨਹੀਂ ਕਰ ਸਕਦੇ। ਸਾਨੂੰ ਮਾਇਆ ਦੇ ਬੰਧਨ ਪਏ ਹੋਏ ਨੇ, ਬੰਧਨ ਤੁਸੀਂ ਕੱਟਣੇ। ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਆਪੈ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਏ। ਆਪਣੇ ਆਪ ਨੂੰ ਗੁਰਾਂ ਦੇ ਨਾਲ ਮਿਲਾ ਕੇ ਉਪਦੇਸ਼ ਨੂੰ ਬੁੱਝਣਾ ਕਰੋ ਤਾਂ ਕੋਈ ਉਹ ਸ਼ੁੱਧ ਹੁੰਦਾ। ਸਤਿਗੁਰੂ ਮਹਾਰਾਜ ਦੇ ਕੋਲ ਬੈਠੋ, ਸੇਵਾ ਕਰੋ, ਪ੍ਰੇਮ ਪਾਓ, ਜਿਵੇਂ ਰਿਸ਼ਤੇਦਾਰਾਂ ਨਾਲ ਪ੍ਰੇਮ ਪਾਉਂਦੇ ਆ ਸਾਰੇ, ਅਤੇ ਉਹਨਾਂ ਨੂੰ ਪ੍ਰਸੰਨ ਕਰਨਾ, ਮਠਿਆਈ ਵੀ ਲੈ ਜਾਈਏ, ਕੱਪੜੇ ਵੀ ਲੈ ਜਾਈਏ, ਬੱਚਿਆਂ ਨੂੰ ਖਿਡੌਣੇ ਵੀ ਲੈ ਜਾਈਏ। ਸਾਂਝ ਪਾਉਂਦੇ ਆ, ਜ਼ਿਆਦਾ ਤੋਂ ਜ਼ਿਆਦਾ ਤਕੜੀ ਸਾਂਝ ਰਹੇ ਸਾਡੀ ਆਪਸ ਵਿੱਚ, ਪਰ ਸਤਿਗੁਰੂ ਦੀ ਕੋਈ ਗੱਲ ਨਹੀਂ। ਮਹਾਰਾਜ ਨੂੰ ਸਾਂਝ ਪਾਉਣ ਵਾਲੀ ਕਿਹੜੀ ਗੱਲ ਹੈ? ਮਹਾਰਾਜ ਸੱਚੇ ਪਾਤਸ਼ਾਹ ਲਈ ਕੁਛ ਵੀ ਨਹੀਂ ਹੈ। ਕੋਈ ਜ਼ਰੂਰੀ ਨਹੀਂ ਵੀ ਅਖੰਡ ਪਾਠ ਸਾਹਿਬ ਹੈ ਤਾਂ ਮਾਲਾ ਭੇਟਾ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਲਈ ਕੋਈ ਵਸਤੂ, ਕੋਈ ਸੰਗਤ ਲਈ ਵਸਤੂ ਖਾਣ ਵਾਲੀ, ਗੁਰੂ ਸਾਹਿਬ ਦੇ ਚੌਰ ਸਾਹਿਬ ਦੀ ਸੇਵਾ, ਗੁਰੂ ਸਾਹਿਬ ਨੂੰ ਪਾਲਕੀ ਸਾਹਿਬ ਦੀ ਸੇਵਾ, ਕੱਪੜਾ ਲੈ ਕੇ ਸਫਾਈ ਕਰਨੀ, ਸੁੱਖ ਆਸਣ ਦੇ ਸਥਾਨਾਂ ਦੀ ਸੇਵਾ, ਇਹ ਤੇ ਆਦਿਕ ਜਿਹੜੀ ਗੁਰੂ ਘਰ ਦੀ ਕੋਈ ਵੀ ਸੇਵਾ ਹੈ ਗੁਰੂ ਦੀ ਹੀ ਸੇਵਾ, ਲੰਗਰਾਂ ਦੀ ਸੇਵਾ, ਸੰਗਤਾਂ ਦੀ ਸੇਵਾ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਨਾਲ ਫਿਰ ਸਤਿਗੁਰੂ ਜੀ ਦੇ ਨੇੜੇ ਹੋਇਆ ਜਾਂਦਾ ਹੌਲੀ ਹੌਲੀ, ਅਤੇ ਗੁਰੂ ਦੇ ਮਨ ਦੇ ਵਿੱਚ ਜਿਹੜਾ ਭੰਡਾਰਾ ਹੈ ਹਿਰਦੇ 'ਚ, ਉਹ ਭੰਡਾਰੇ 'ਚੋਂ ਕਿਣਕਾ ਲੈਣ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪਿਆਰ ਪੈਦਾ ਕਰੀਏ। ਲੋਕਾਂ ਨੂੰ ਇਹ ਪਤਾ ਲੱਗ ਜਾਏ ਜਾਂ ਰਿਸ਼ਤੇਦਾਰਾਂ ਨੂੰ ਕਿ ਸਾਡੇ ਫਲਾਨੇ ਕੋਲ ਬੜੇ ਪੈਸੇ ਆ, ਉਹਦੇ ਕੋਲ ਨੂੰ ਧਾਈ ਕਰ ਦਿੰਦੇ ਨੇ, ਚਲੋ ਉੱਥੇ ਚੱਲੀਏ, ਉਹਦੀ ਬੜੀ ਉਪਮਾ ਕਰਦੇ ਨੇ ਜਾ ਕੇ, ਉਹਦੇ ਤੋਂ ਉਪਮਾ ਕਰਕੇ ਉਹਨਾਂ ਨੂੰ ਪੈਸਿਆਂ ਦੀ ਪ੍ਰਾਪਤੀ ਹੁੰਦੀ। ਰਾਜੇ ਦੀ ਉਪਮਾ ਕਰਦੀ ਦੁਨੀਆਂ ਕਿ ਮੈਨੂੰ ਪਦਾਰਥ ਦੇਵੇਗਾ ਕੋਈ ਨਾ ਕੋਈ ਰਾਜਾ, ਪਰ ਮਹਾਰਾਜ ਕਹਿੰਦੇ ਜਿਹਦੇ ਕੋਲ ਸਾਰਿਆਂ ਨਾਲੋਂ ਵੱਡਾ ਸ਼੍ਰੋਮਣੀ ਨਾਮ ਧਾਨਾ, ਉਸ ਸਤਿਗੁਰੂ ਦੀ ਉਪਮਾ ਨਹੀਂ ਕਰਦੇ, ਉੱਥੇ ਜਾ ਕੇ ਸੇਵਾ ਨਹੀਂ ਕਰਦੇ। ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਮਗਰ ਆਸ ਰੱਖ ਕੇ ਚੱਲਦਾ ਹੈ ਜੀਵ। ਸਤਿਗੁਰਾਂ ਦੇ ਉੱਤੇ ਯਕੀਨ ਭਰੋਸਾ ਨਹੀਂ ਹੈ ਜੀਵ ਨੂੰ। ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਜੀ ਆਪ ਸੱਚੇ ਨੇ ਅਤੇ ਉਹਨਾਂ ਦੀ ਨਾਮ ਬਾਣੀ ਵੀ ਸੱਚੀ ਹੈ। ਸਤਿਗੁਰ ਦੇ ਉਪਦੇਸ਼ ਕਰਕੇ ਉਹਦੇ ਨਾਲ ਮਿਲਾਪ ਹੁੰਦਾ, ਹੋਰ ਮਿਲਾਪ ਲਈ ਕੋਈ ਕੜੀ ਨਹੀਂ ਹੈ, ਸਿਰਫ ਸ਼ਬਦ ਹੈ। ਸ਼ਬਦ ਦਾ ਅਭਿਆਸ ਮੰਨੈ ਸੁਰਤ ਹੋਵੇ, ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ। ਮਹਾਰਾਜ ਕਹਿੰਦੇ ਨੇ ਫਿਰ ਸੋਝੀ ਪੈਦਾ ਹੋ ਜਾਂਦੀ ਹੈ। ਜੇ ਨਹੀਂ ਭਗਤੀ ਕੀਤੀ ਸੰਸਾਰ 'ਚ ਆ ਕੇ, ਭਾਈ ਰੇ ਭਗਤਹੀਣ ਕਾਹੇ ਜਾਗ ਆਇਆ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਕਾਹਦੇ ਵਾਸਤੇ ਦੁਨੀਆਂ 'ਚ ਜਨਮ ਲੈ ਲਿਆ ਤੂੰ? ਆਵਨ ਆਏ ਸਿਸ਼ਟ ਮੈਂ ਬਿਨ ਬੂਝੇ ਪਸਟ ਹੋਰ। ਸੰਸਾਰ ਦੇ ਅੰਦਰ ਕਾਹਦੇ ਲਈ ਆਇਆ ਹੈ? ਇੱਕ ਪਿਤਾ ਆਪਣੇ ਪੁੱਤਰ ਨੂੰ ਝਿੜਕਦਾ, ਜੇ ਤੂੰ ਪੜ੍ਹਨਾ ਨਹੀਂ ਐਵੇਂ ਤੇਰੇ 'ਤੇ ਇੰਨਾ ਖਰਚਾ ਕਰਦੇ ਹਾਂ, ਸਕੂਲ 'ਚ ਜਾਂਦਾ ਆਉਂਦਾ, ਉੱਥੇ ਇੱਕ ਅੱਖਰ ਵੀ ਨਹੀਂ ਲਿਖਦਾ ਹੈਗਾ, ਬਹੁਤ ਜ਼ਿਆਦਾ ਬੱਚਾ ਵਿਗੜ ਜਾਵੇ, ਮਾਂ ਬਾਪ ਇੱਥੋਂ ਤੱਕ ਵੀ ਗੁੱਸੇ 'ਚ ਕਹਿੰਦੇ ਆ, ਮਾਂ ਕਹਿੰਦੀ ਜੰਮਦੀ ਮਰ ਜਾਂਦਾ, ਤੂੰ ਮੇਰੇ ਘਰ ਹੀ ਨਾ ਆਉਂਦਾ, ਜਦੋਂ ਬਹੁਤ ਪਰੇਸ਼ਾਨ ਕਰੇ, ਨਿਆਣਾ ਪੜ੍ਹੇ ਨਾ, ਰੋਟੀਆਂ ਦਾ ਖਾਜਾ ਹੋ ਜੇ, ਵਿਕਾਰਾਂ 'ਚ ਪੈ ਜੇ, ਨਸ਼ਿਆਂ 'ਚ ਫਸ ਜੇ। ਉਸੇ ਤਰ੍ਹਾਂ ਹੀ ਸਤਿਗੁਰੂ ਸਾਡੇ ਮਾਤਾ ਪਿਤਾ ਨੇ, ਸਤਿਗੁਰੂ ਕੁੱਲ ਸ੍ਰਿਸ਼ਟੀ ਦੇ ਮਾਤਾ ਪਿਤਾ ਨੇ। ਫਿਰ ਸਤਿਗੁਰੂ ਸਾਨੂੰ ਵੀ ਡਾਂਟਦੇ ਨੇ, ਕਾਹਦੇ ਲਈ ਆਇਆ ਤੂੰ ਜੱਗ 'ਚ, ਜੇ ਤੂੰ ਨਾਮ ਨਹੀਂ ਜਪਣਾ, ਜੇ ਤੂੰ ਸੇਵਾ ਨਹੀਂ ਕਰਨੀ ਗੁਰਾਂ ਦੀ। ਜਿਨ ਹਰ ਹਿਰਦਾ ਨਾਮ ਨਾ ਬੱਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਅਤੇ ਇੱਕ ਪਿਤਾ ਆਪਣੀ ਪਤਨੀ ਨੂੰ ਕਹਿੰਦਾ, ਜਦੋਂ ਬੱਚਾ ਬਹੁਤ ਪਰੇਸ਼ਾਨ ਕਰ ਦਿੰਦਾ, ਉਹ ਵੀ ਉਲਾਂਭਾ ਦੇ ਦਿੰਦਾ, ਇਹਦੇ ਨਾਲੋਂ ਤਾਂ ਨਾ ਹੀ ਜੰਮਦੀ, ਕੀ ਲੋੜ ਸੀ ਇਹੋ ਜਿਹੇ ਨਿਆਣਿਆਂ ਦੀ, ਝਗੜਾ ਹੋ ਜਾਂਦਾ ਆਪਸ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ, ਤੂੰ ਜੱਗ ਵਿੱਚ ਆਇਆ ਲੈਣ ਕੀ ਹੈ ਅਤੇ ਕਰ ਕੀ ਰਿਹਾ, ਕਰਨਾ ਕੀ ਸੀ ਤੂੰ ਸਮਝ ਕਰ। ਸੰਗਤ ਵਿੱਚ ਬਹਿ ਕੇ ਕੋਈ ਸੋਝੀ ਲੈ, ਸੰਗਤ ਨੂੰ ਨਫ਼ਰਤ ਕਰਦਾ, ਸੰਗਤ ਵਿੱਚ ਬਹਿਣਾ ਨਹੀਂ ਪਾਉਂਦਾ, ਜਿੱਥੇ ਚਾਰ ਬੰਦੇ ਗੱਲਾਂ ਕਰਦੇ ਨੇ ਉੱਥੇ ਬਹਿ ਕੇ ਬਹੁਤ ਖੁਸ਼ ਹੁੰਦਾ, ਰਿਲੈਕਸ ਹੋ ਬੈਠਦਾ, ਕਹਿੰਦੇ ਕੋਈ ਨਹੀਂ ਚਲੇ ਜਾਵਾਂਗੇ, ਕੰਮ ਦਾ ਕੀ ਹੈ। ਤੇ ਜਿੱਥੇ ਨਾਮ ਜਪਣ ਦੀ ਵਾਰੀ ਆਈ ਉੱਥੇ ਕੰਮ ਯਾਦ ਆ ਗਿਆ। ਇਹ ਮਨ ਰੂਪ ਭੂਤਨਾ ਜਿਹੜਾ ਹੈ ਇਹ ਬਾਣੀ ਸੁਣ ਕੇ ਬਹੁਤ ਘਬਰਾਉਂਦਾ, ਭਾਜਨਾ ਪੈ ਜਾਂਦੀਆਂ ਮਨ ਨੂੰ ਕਿ ਹੁਣ ਨਾਮ ਜਪਣਾ ਪੈਣਾ, ਸੇਵਾ ਨੂੰ ਕਹਿ ਦਈਏ ਤਾਂ ਦੌੜਦਾ, ਦਾਨ ਨੂੰ ਕਹਿ ਦਈਏ ਤਾਂ ਦੌੜਦਾ, ਇਸ਼ਨਾਨ ਤੋਂ ਕਤਰਾਉਂਦਾ। ਮਹਾਰਾਜ ਕਹਿੰਦੇ ਇੱਕ ਐਸਾ ਗਿੱਦੜ ਵਾਂਗੂ ਡਰ ਕੇ ਦੌੜਨਾ ਨਹੀਂ, ਸ਼ੇਰ ਪੁੱਤ ਬਣ ਕੇ ਖੜਨਾ ਇੱਥੇ। ਜਿਹੜਾ ਗਿੱਦੜ ਬਣ ਗਿਆ ਨਹਾਉਣ ਤੋਂ ਡਰ ਗਿਆ, ਇਸ਼ਨਾਨ ਤੋਂ, ਦਾਨ ਤੋਂ, ਨਾਮ ਤੋਂ, ਸੰਗਤ ਤੋਂ, ਉਹ ਗਿੱਦੜ ਦੇ ਤੁਲ ਹੋ ਗਿਆ, ਭੱਜ ਗਿਆ। ਤਾਂ ਜਿਹੜਾ ਸ਼ੇਰ ਬਣ ਕੇ ਬੱਬਰ ਸ਼ੇਰ ਵਾਂਗੂ ਗੱਜਦਾ, ਜਿਹੜਾ ਅੱਗਿਓਂ ਪੈਰ ਟਿਕਾ ਕੇ ਧਰਦਾ, ਤੇ ਅੰਗ ਸੰਗ ਤੁਮ ਲਾਗ ਰਹੋ ਜੋ ਪਾਛੈ ਪੱਗ ਨਾ ਧਰੇ। ਵਾਹਿਗੁਰੂ ਵੀ ਉਹਦੀ ਸਹਾਇਤਾ ਕਰਦੇ ਨੇ ਜੰਗ ਵਿੱਚ ਜਿਹੜਾ ਪਿੱਛੇ ਨੂੰ ਪੈਰ ਨਾ ਪਾਵੇ। ਜਦੋਂ ਪਿੱਛੇ ਨੂੰ ਹੀ ਦੌੜ ਲਿਆ, ਕਾਇਰ ਹੋ ਗਿਆ, ਤਾਂ ਫਿਰ ਉਹਦੀ ਮਦਦ ਕੀ ਕਰਨੀ। ਮਹਾਰਾਜ ਕਹਿੰਦੇ ਅੱਗੇ ਨੂੰ ਵਧੋ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੁ ਨਾ ਤਰੋ, ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਕੋਈ ਦੁਸ਼ਮਣ ਜੰਗ ਦੇ ਵਿੱਚ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਵੀ ਜੰਗ ਹੈ, ਵਿਸ਼ਿਆਂ ਵਿਕਾਰਾਂ ਨਾਲ ਵੀ ਜੰਗ ਹੈ, ਮਨ ਦੇ ਫੁਰਨਿਆਂ ਨਾਲ ਵੀ ਜੰਗ ਹੈ। ਨਾ ਡਰੋ ਅਰਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿਖਾਓ ਆਪਣੇ ਹੀ ਮਨ ਕੋ, ਇਹ ਲਾਲਸਾਓ ਗੁਣ ਤਾਓ ਚਲੋ, ਜਬ ਆਪ ਕੀ ਔਧ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਮਹਾਰਾਜ ਕਹਿੰਦੇ ਨੇ ਸ਼ੇਰ ਬਣ ਕੇ ਜੇ ਉੱਠੇ ਹਿੰਮਤ ਕਰੇ, ਸੋ ਚੰਗਿਆਈਆਂ ਕਰਨ ਵੇਲੇ ਤਾਂ ਬਿਲਕੁਲ ਹੀ ਠੁੱਸ ਹੋ ਜਾਂਦਾ ਹੈ, ਅਤੇ ਬੁਰਿਆਈ ਹੋਏ ਸ਼ੇਰ, ਬੁਰਿਆਈਆਂ ਵਾਲੇ ਪਾਸੇ ਨੂੰ ਸ਼ੇਰ ਬਣਦਾ। ਮਾੜੀ ਜਿਹੀ ਕੋਈ ਗੱਲ ਪੁੱਠੀ ਕਹਿ ਕੇ ਵੀ ਉੱਥੇ ਫਲਾਨ ਥਾਂ ਗੱਲ, ਇੱਕਦਮ ਬਿਸਤਰੇ ਚੋਂ ਨਿਕਲ ਕੇ ਛਾਲ ਮਾਰਦਾ, ਕਿੱਥੇ ਚਲੋ ਚੱਲੀਏ। ਅਤੇ ਜੇ ਨਾਮ ਸਿਮਰਨ ਲਈ ਉਠਾਉਣਾ ਚਾਹੀਏ, ਜੇ ਇਸ਼ਨਾਨ ਲਈ, ਫਿਰ ਹੋਰ। ਮਹਾਰਾਜ ਕਹਿੰਦੇ ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁੱਝਿਆ ਨਾ ਬੇਗਾਨਾ, ਬੇਗਾਨਿਆਂ ਵਾਂਗੂ ਰਹਿੰਦਾ, ਆਪਣੇ ਸਮੇਂ ਨੂੰ ਸਮਝਦਾ ਨਹੀਂ ਕਿ ਇਹ ਸਮਾਂ ਮਿਲਿਆ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾ। ਪੂਰਿਆਂ ਗੁਰਾਂ ਦੀ ਸੇਵਾ ਕੀਤੀ ਨਹੀਂ ਤੇ ਅਮੋਲਕ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਪਰ ਕਹਿੰਦੇ ਵਾਹਿਗੁਰੂ ਮਿਹਰ ਕਰੇ, ਜਦੋਂ ਉਹਦੀ ਕਿਰਪਾ ਹੁੰਦੀ ਤਾਂ ਹੀ ਕੰਮ ਠੀਕ ਹੁੰਦਾ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਜਗਤ ਦਾ ਜਗਤ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ, ਜਗਤ ਨੂੰ ਜਿਵਾਉਣ ਵਾਲਾ ਵਾਹਿਗੁਰੂ ਆਪ ਹੀ ਸਾਰਿਆਂ ਜੀਆਂ ਦਾ ਦਾਤਾ ਹੈ, ਅਤੇ ਆਪ ਹੀ ਸੇਵਕਾਂ ਦੇ ਔਗਣ ਬਖਸ਼ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਇਹ ਵਿਚਾਰੇ ਛੋਟੇ ਵੱਡੇ ਸੂਖਮ ਸਥੂਲ ਜੀ ਜੰਤ ਕੀ ਕਰ ਸਕਦੇ ਨੇ, ਕੀ ਕੁਝ ਆਖ ਕੇ ਸੁਣਾ ਸਕਦੇ ਨੇ? ਕੁਛ ਨਹੀਂ ਕਰ ਸਕਦੇ, ਇਹਨਾਂ ਦੇ ਹੱਥ ਵੱਸ ਕੁਛ ਵੀ ਨਹੀਂ ਹੈ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਮਹਾਰਾਜ ਕਹਿੰਦੇ ਆਪ ਹੀ ਗੁਰਮੁਖਾਂ ਨੂੰ ਪ੍ਰਤੱਖ ਵਡਿਆਈ, ਨਾਮ ਦੀ ਵਡਿਆਈ, ਅਤੇ ਆਪ ਹੀ ਉਹਨਾਂ ਕੋਲੋਂ ਸੇਵਾ ਕਰਾਉਂਦਾ, ਆਪੇ ਹੀ ਕਿਰਪਾ ਕਰਦਾ, ਸਾਰੀਆਂ ਵਡਿਆਈਆਂ ਆਪ ਹੀ ਦਿੰਦਾ। ਜਿਹਨੂੰ ਸੇਵਾ 'ਚ ਲਾਉਂਦਾ ਉਹਨੂੰ ਸੋਝੀ ਪਾ ਦਿੰਦਾ। ਇੱਕ ਬੰਦਾ ਸੰਸਾਰੀ ਹੈ ਜਾਂ ਵਿਹਲੜ ਹੈ, ਉਹ ਸਾਰੀ ਜ਼ਿੰਦਗੀ ਵਿਹਲੜ ਜਿਹੀ ਲੰਘਾ ਛੱਡਦਾ। ਇੱਕ ਬੰਦਾ ਉਹਦੇ ਬਰਾਬਰ ਬਹੁਤ ਭਜਨ ਪਾਠ ਸੇਵਾ ਕਰਕੇ ਬਹੁਤ ਉੱਚਾ ਉੱਠ ਗਿਆ। ਸਤਿਗੁਰੂ ਕਹਿੰਦੇ ਇਹ ਵੀ ਕਿਰਪਾ ਵਾਹਿਗੁਰੂ ਦੀ ਹੁੰਦੀ ਆਪਣੀ। ਦੇਖ ਕੁਟੰਬ ਮੋਹ ਲੋਭਾਣਾ, ਚਲਦਿਆਂ ਨਾਲ ਨਾ ਜਾਏ। ਜਿਸ ਪਰਿਵਾਰ ਨੂੰ ਦੇਖ ਕੇ ਉਹਨਾਂ ਦੇ ਮੋਹ ਵਿੱਚ ਲੁਭਾਏਮਾਨ ਹੋ ਰਿਹਾ, ਉਹ ਤਾਂ ਇੱਥੋਂ ਹੀ ਚੱਲਦਿਆਂ ਹੋਇਆਂ ਨਾਲ ਨਹੀਂ ਜਾਂਦੇ। ਸੱਚਾ ਸਾਥੀ ਕੌਣ ਹੈ? ਇਹ ਬੁੱਝਣ ਦੀ ਲੋੜ ਹੈ। ਸੱਚਾ ਜਿਹੜਾ ਸਾਥੀ ਹੈ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ। ਮਹਾਰਾਜ ਕਹਿੰਦੇ ਸੱਚਾ ਸਾਥੀ ਪਰਮਾਤਮਾ ਹੀ ਹੈ ਬਸ, ਜਿਹੜਾ ਹਰ ਵਕਤ ਨਾਲ ਹੈ, ਅੰਗ ਸੰਗ ਹੈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਕੀ ਕੀਮ ਨ ਪਾਈ। ਸੋ 65 ਅੰਗ ਦੇ ਉੱਪਰਲੇ ਪਾਸੇ ਹੀ ਪਹਿਲੀ ਪੰਗਤੀ ਹੈ ਕਿ ਜਿਹਨੇ ਸਤਿਗੁਰਾਂ ਦੀ ਸੇਵਾ ਕਰਕੇ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਪਾ ਲਿਆ, ਪ੍ਰਾਪਤ ਕਰ ਲਿਆ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਪ੍ਰਭ ਸਖਾ ਹਰ ਜੀਉ ਮੇਰਾ, ਅੰਤੇ ਹੋਈ ਸਖਾਈ। ਮੇਰਾ ਵਾਹਿਗੁਰੂ ਹਰ ਜੀ ਅਜਿਹਾ ਸਖਾ ਮਿੱਤਰ ਹੈ ਜੋ ਅੰਤੇ ਤੋਂ ਭਾਵ ਹੁੰਦਾ ਪ੍ਰਾਣਾਂ ਦੇ ਵਿਯੋਗ ਕਾਲ ਵਿੱਚ, ਵਿਯੋਗ ਸਮੇਂ ਵਿੱਚ ਜੀਵ ਦਾ ਸਹਾਈ ਹੁੰਦਾ ਹੈ। ਅੰਤੇ ਹੋਈ ਸਖਾਈ, ਕਾਵਿ ਰਚਨਾ ਨੂੰ ਨਾਲ ਮਿਲਾਉਣ ਲਈ ਕੀਮ ਨਾ ਪਾਈ ਅੰਤੇ ਹੋਏ ਸਿਖਾਈ ਮਨਮੁਖ ਪਤ ਗਵਾਈ। ਨਹੀਂ ਤਾਂ ਇੱਥੇ ਪਾਠ ਅੰਤੇ ਹੋਈ ਸਿਖਾਏ ਵੀ ਹੋ ਸਕਦਾ ਪਰ ਸਿਖਾਈ ਹੋਈ ਪਾਠ ਵੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਵਾਹਿਗੁਰੂ ਅੰਤ ਨੂੰ ਸਹਾਇਤਾ ਕਰਦਾ ਹੈ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲਾ ਗੋਪਾਲ। ਕਈ ਅੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ। ਮਾਤ ਲੋਕ ਰੂਪ ਜਿਹੜੇ ਪੇਕੇ ਘਰ ਦੇ ਵਿੱਚ ਪਰਮਾਤਮਾ ਦਾਤੇ ਪ੍ਰਭੂ ਨੂੰ ਭੁਲਾ ਕੇ ਇਹ ਨਾਸਤਕ ਨੇ ਜਿਹੜਾ ਆਪਣੀ ਇੱਜ਼ਤ ਹੀ ਗਵਾ ਲਈ, ਮਨ ਦੇ ਮਗਰ ਲੱਗਿਆ ਹੋਇਆ ਨਿਸ਼ਰਧਕ ਨਾਸਤਕ ਮਨਮੁਖ ਪੁਰਸ਼ ਜਿਹੜਾ, ਇਹਨੇ ਆਪਣੀ ਇੱਜ਼ਤ ਖਰਾਬ ਕਰ ਲਈ। ਸਹੀ ਮਾਰਗ ਦੇ ਉੱਤੇ ਨਹੀਂ ਚੱਲਣਾ ਪਾਉਂਦਾ, ਬੁੱਧੀ ਅੱਤ ਮਲੀਨ ਹੋ ਚੁੱਕੀ ਹੈ ਸੰਸਾਰ ਵਿੱਚ ਰਹਿ ਕੇ। ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠੌਰ ਨਾ ਕਾਈ। ਹੁਣ ਸਤਿਗੁਰਾਂ ਨੂੰ ਮਿਲੇ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਅਤੇ ਵਾਹਿਗੁਰੂ ਦੀ ਪ੍ਰਾਪਤੀ ਦੇ ਜਿਹੜੇ ਗਿਆਨ ਵੈਰਾਗ ਰੂਪ ਮਗ, ਮਗ ਨਾਮ ਰਸਤੇ ਦਾ ਹੈ, ਰਾਹ ਨੂੰ ਕੋਈ ਨਹੀਂ ਜਾਣ ਸਕਦਾ। ਇਹ ਜਿਹੜਾ ਅੰਦਰੋਂ ਅੰਨਾ ਬਾਹਰੋਂ ਅੰਨਾ ਜੀਵ ਹੈ, ਅੰਧੇ ਅਗਿਆਨੀ ਨੂੰ ਪ੍ਰਲੋਕ ਵਿੱਚ ਜਾ ਕੇ ਕੋਈ ਥਾਂ ਨਹੀਂ ਮਿਲਦੀ, ਅੰਧੇ ਠੌਰ ਨਾ ਕਾਈ। ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ। ਹਰੀ ਜੋ ਸੁਖਾਂ ਦਾ ਦਾਤਾ ਉਹ ਮਨ ਦੇ ਅੰਦਰ ਨਹੀਂ ਵਸਿਆ ਹੈ। ਜਦੋਂ ਉਹ ਮਨ 'ਚ ਹੀ ਨਹੀਂ ਵਸਿਆ ਤਾਂ ਫਾਇਦਾ ਕੀ? ਕੋਸ਼ਿਸ਼ ਕਰਕੇ ਉਹਨੂੰ ਮਨ ਦੇ ਅੰਦਰ ਵਸਾਈਏ, ਮਿਹਨਤ ਨਾਲ, ਭਾਵੇਂ ਹੌਲੀ ਹੌਲੀ ਕਹਿ ਕੇ ਵਸਾਈਏ। ਇੱਕ ਇੱਕ ਅੱਖਰ ਦਾ ਅਭਿਆਸ ਬੋਲ ਬੋਲ ਕੇ ਦੋ ਦੋ ਤਿੰਨ ਤਿੰਨ ਘੰਟੇ ਗੁਰਮੁਖ ਕਰਦੇ ਨੇ, ਮੇਰੇ ਮਨ ਦੇ ਅੰਦਰ ਵਸ ਜਾਵੇ, ਹੌਲੀ ਹੌਲੀ ਕਰਦੇ। ਵਾਹਿਗੁਰੂ ਹੌਲੀ ਹੌਲੀ ਬੋਲਦੇ ਨੇ, ਵਾਹਿਗੁਰੂ। ਮਹਾਰਾਜ ਕਹਿੰਦੇ ਇਸ ਤਰ੍ਹਾਂ ਉਹ ਕੋਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਮੰਤਰ ਮੇਰੇ ਹਿਰਦੇ 'ਚ ਵਸ ਜਾਵੇ, ਮੈਨੂੰ ਟਿਕਾ ਬਣ ਜਾਵੇ। ਅੰਤ ਗਿਆ ਪਛਤਾਈ, ਨਹੀਂ ਤਾਂ ਅਖੀਰ ਨੂੰ ਪਛਤਾਉਣਾ ਹੀ ਪੈਂਦਾ ਜਦੋਂ ਸੰਸਾਰ 'ਚੋਂ ਜਾਣਾ ਹੁੰਦਾ ਜੀਵ ਨੇ, ਫਿਰ ਇਹਦੇ ਪੱਲੇ ਕੱਖ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਨੇ ਪਈੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ। ਜਿਹਨੇ ਮਾਤ ਲੋਕ ਰੂਪ ਪੇਕੇ ਘਰ ਵਿੱਚ ਨਾ, ਪਈੜੈ ਤੋਂ ਭਾਵ ਮਾਤ ਲੋਕ ਪੇਕਾ ਘਰ, ਇੱਥੇ ਰਹਿੰਦਿਆਂ ਹੋਇਆਂ ਜਗਤ ਜੀਵਨ ਪਰਮਾਤਮਾ ਨੂੰ, ਜੋ ਜਗ ਨੂੰ ਜੀਵਨ ਦੇਣ ਵਾਲਾ, ਉਹਨੂੰ ਮਨ ਦੇ ਅੰਦਰ ਵਸਾਉਣਾ ਸੀ। ਗੁਰਮਤ ਨੂੰ ਮੰਨ ਕੇ, ਗੁਰਮਤ ਨੂੰ ਲੈ ਕੇ, ਗੁਰਸਿੱਖਿਆ ਲੈ ਕੇ ਫਿਰ ਉਹਨੂੰ ਮਨ ਦੇ ਅੰਦਰ ਵਸਾਉਣਾ ਸੀ। ਆਪਾਂ ਨੇ ਬਹਿ ਕੇ ਸਹਿਜ ਵਿੱਚ ਗੁਰਮਤ ਨੂੰ ਗ੍ਰਹਿਣ ਕੀਤਾ ਜਾਂਦਾ। ਕਾਹਲ ਪੁਣੇ ਵਾਲੇ ਬੰਦੇ ਤਾਂ ਦੂਜੇ ਨੂੰ ਵੀ ਨਾਲ ਡੋਬ ਦਿੰਦੇ ਨੇ, ਕਾਹਲੀ ਬੜੀ ਪੈਂਦੀ ਮਨ ਨੂੰ। ਮਹਾਂਪੁਰਖ ਸ਼ਾਂਤ ਸੁਭਾਅ ਹੁੰਦੇ ਨੇ, ਇਕਾਂਤ ਵਾਸ ਤਾਂਹੀਓ ਚਾਹੁੰਦੇ ਨੇ, ਕਿਉਂਕਿ ਗ੍ਰਿਸ਼ਤੀ ਦੇ ਅੰਦਰ ਕਾਹਲ ਬਹੁਤ ਹੁੰਦੀ, ਉਹਦੇ ਕਾਰਜ ਹੀ ਇੰਨੇ ਜ਼ਬਰਦਸਤ ਹੁੰਦੇ ਨੇ ਕਿ ਉਹਨੂੰ ਕਾਹਲ ਹੈ। ਇੱਕ ਇੱਕ ਛਾਲ ਮਾਰ ਕੇ ਉੱਥੇ ਵੀ ਜਾਇਆ ਵਾਂ, ਉੱਥੇ ਵੀ ਜਾਇਆ ਵਾਂ, ਦੌੜਦਾ। ਇਹ ਦੌੜ ਉਹਦੀ ਮਜਬੂਰੀ ਵੀ ਹੈ, ਪਰ ਸਤਿਗੁਰੂ ਜੇ ਬੇਨਤੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਇਹਨਾਂ ਬੰਧਨਾਂ ਨੂੰ ਕੱਟ ਕੇ ਉਹਨੂੰ ਸਹਿਜ ਅਵਸਥਾ ਵੀ ਦੇ ਦਿੰਦੇ ਨੇ, ਕਾਹਲ ਵੀ ਹਟਾ ਦਿੰਦੇ ਨੇ ਉਹਦੀ। ਇਹ ਬਚਪਨ ਤੋਂ ਸੋਝੀ ਦੇਣੀ ਸੀ ਮਾਤਾ ਪਿਤਾ ਨੇ, ਜੇ ਆਪ ਸਹਿਜ ਵਿੱਚ ਹੁੰਦੇ। ਆਪ ਵੀ ਕਾਹਲੇ, ਬੱਚੇ ਵੀ ਕਾਹਲੇ, ਹੋਰ ਵੀ ਕਾਹਲੇ, ਸਭ ਕਾਹਲੇ ਤੁਰੇ ਹੋਏ ਨੇ। ਮਹਾਰਾਜ ਕਹਿੰਦੇ ਫਿਰ ਮਨ ਦੇ ਅੰਦਰ ਇੰਨੀ ਕਾਹਲ ਪੈਦਾ ਹੋ ਜਾਂਦੀ ਹੈ, ਮਨ ਇਕਾਗਰ ਹੀ ਨਹੀਂ ਹੁੰਦਾ। ਆਮ ਦਿਨ ਭਗਤ ਕਰਹਿ ਦਿਨ ਰਾਤੀ ਹਉਮੈ ਮੋਹ ਚੁਕਾਇਆ। ਜਿਨ੍ਹਾਂ ਨੇ ਇੱਕ ਰਸ ਦਿਨ ਰਾਤ ਭਗਤੀ ਕੀਤੀ ਹੈ, ਮਨ ਦੇ ਅੰਦਰੋਂ ਹੰਗਤਾ ਮਮਤਾ ਅਤੇ ਮੋਹ ਨੂੰ ਦੂਰ ਕੀਤਾ ਹੈ, ਮਾਤ ਲੋਕ ਰੂਪੀ ਪੇਕੇ ਘਰ 'ਚ ਗੁਰਸਿੱਖਿਆ ਦੁਆਰਾ ਜਗਤ ਜੀਵਨ ਦਾਤੇ ਨੂੰ ਮਨ 'ਚ ਵਸਾਇਆ, ਰਾਤ ਦਿਨ ਇੱਕ ਰਸ ਭਗਤੀ ਕੀਤੀ ਆ, ਮਨ ਦੇ ਅੰਦਰੋਂ ਮੋਹ ਚੁਕਾਤਾ, ਹੰਗਤਾ ਮਮਤਾ ਦੂਰ ਕਰ ਦਿੱਤੀ, ਉਹ ਜੀਵ ਦੀ ਕੀ ਅਵਸਥਾ ਬਣ ਜਾਂਦੀ ਹੈ? ਜਿਸ ਸਿਉਂ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ। ਉਹ ਜਿਸ ਵਾਹਿਗੁਰੂ ਨਾਲ ਲੱਗਿਆ ਹੈ ਨਾ, ਉਹਦੇ ਵਰਗਾ ਹੀ ਬਣ ਜਾਂਦਾ ਹੌਲੀ ਹੌਲੀ, ਕਿਉਂਕਿ ਉਹਦਾ ਨਾਮ ਜਪਦਿਆਂ ਹੌਲੀ ਹੌਲੀ ਉਹਦਾ ਨਾਮ ਹੀ ਹਿਰਦੇ 'ਚ ਚਲਿਆ ਜਾਂਦਾ। ਏਕ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਾਹੜ ਜਨਮ ਨਾ ਆਵਾਂ, ਉਹਦੇ ਵਰਗਾ ਹੀ ਬਣ ਜਾਂਦਾ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ, ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ। ਸੱਚੇ ਨਾਮ ਦੇ ਜਪਣ ਵਾਲਾ ਸੱਚੇ ਵਾਹਿਗੁਰੂ ਵਿੱਚ ਜਾ ਕੇ ਸਮਾ ਜਾਂਦਾ। ਕੋਸ਼ਿਸ਼ ਤਾਂ ਇਹ ਕਰਨੀ ਸੀ, ਕੋਸ਼ਿਸ਼ ਕਰ ਹੀ ਨਹੀਂ ਰਹੇ ਆਪਾਂ, ਹੋਰ ਹੀ ਪਾਸੇ ਧਿਆਨ ਲੱਗਿਆ ਰਹਿੰਦਾ ਹੈ। ਕਿਉਂਕਿ ਅਸਲ ਵਿੱਚ ਪਹਿਲਾਂ ਤੋਂ ਲੈ ਕੇ ਕਿਸੇ ਗੁਰਮੁਖ ਦੀ ਜੇ ਸੰਗਤ ਹੋ ਜਾਏ, ਸ਼ੁਰੂ ਤੋਂ ਹੀ ਉਹ ਦੱਸਣਾ ਸ਼ੁਰੂ ਕਰੇ ਤਾਂ ਬੰਦੇ ਦੇ ਉੱਤੇ ਹੋਰ ਪ੍ਰਭਾਵ ਹੁੰਦਾ। ਬਚਪਨ ਤੋਂ ਲੈ ਕੇ ਘਰੇਲੂ ਵੀ ਹੈ ਜਾਂ ਹਾਲਾਤ, ਸਕੂਲ ਦੇ ਕਿਹੜਾ ਹਾਲਾਤ ਭਗਤੀ ਵਾਲੇ ਸੀ, ਜੇ ਕੋਈ ਕਾਲਜ ਗਿਆ ਉੱਥੇ ਕਿਹੜਾ ਭਗਤੀ ਦੀ ਕੋਈ ਗੱਲ ਸੀ, ਜੇ ਕੋਈ ਕੰਮਾਂ 'ਤੇ ਜਾਂਦਾ ਉੱਥੇ ਕਿਹੜਾ ਭਗਤੀ ਦੀ ਕੋਈ ਗੱਲ ਹੈ। ਸਤਸੰਗਤ ਤੋਂ ਬਿਨਾਂ ਕਿਤੇ ਕੋਈ ਭਗਤੀ ਦੀ ਗੱਲ ਨਹੀਂ ਕਰਦਾ। ਇਸ ਕਰਕੇ ਮਨ ਦੇ ਅੰਦਰ ਜਿਹੜੀਆਂ ਪਹਿਲਾਂ ਕੋਰੇ ਕਾਗਜ਼ 'ਤੇ ਮੋਹਰਾਂ ਲੱਗ ਗਈਆਂ ਨੇ, ਗਲਤ ਢੰਗ ਦੀਆਂ ਚੀਜ਼ਾਂ ਬਣ ਗਈਆਂ, ਅੰਦਰ ਨਕਸ਼ੇ ਬਣ ਚੁੱਕੇ ਨੇ ਗਲਤ, ਮਨ ਦੇ ਉੱਤੇ ਉਹੀ ਉੱਘੜੇ ਨੇ, ਉਹੀ ਨਕਸ਼ੇ ਖਰਾਬ ਕਰੀ ਜਾਂਦੇ ਨੇ। ਹੁਣ ਪਹਿਲਾਂ ਜੇ ਨਾਮ ਦਾ ਅੱਖਰ ਮਨ ਦੇ ਉੱਤੇ ਲੱਗ ਜਾਂਦਾ, ਗੁਰਬਾਣੀ ਦੀ ਸਿੱਖਿਆ ਲੱਗ ਜਾਂਦੀ, ਕੋਈ ਚੰਗੀ ਮਾਂ ਚੰਗੇ ਪੁੱਤ ਨੂੰ ਚੰਗੀ ਸਿੱਖਿਆ ਦੇ ਦੇਵੇ ਬਚਪਨ ਤੋਂ ਲੈ ਕੇ, ਅਤੇ ਫਿਰ ਵਾੜ ਕਰਕੇ ਰੱਖੇ ਪਿਤਾ, ਹੌਲੀ ਹੌਲੀ ਬੂਟਾ ਵੱਡਾ ਕਰਕੇ ਉਹਨੂੰ ਯੋਗ ਬਣਾ ਦੇਵੇ, ਫਿਰ ਉਹ ਜੀਵ ਹੌਲੀ ਹੌਲੀ ਪਰਮਾਤਮਾ ਵਾਲੇ ਪਾਸੇ ਜਾਂਦਾ। ਪਹਿਲਾਂ ਤੋਂ ਕਿਹਾ ਹੁੰਦਾ ਮਾਂ ਬਾਪ ਨੇ ਕਿ ਕਦੇ ਨਿੰਦਾ ਨਹੀਂ ਕਰਨੀ ਕਿਸੇ ਦੀ, ਕਿਸੇ ਦੇ ਉਲਟ ਨਹੀਂ ਬੋਲਣਾ, ਨਫ਼ਰਤ ਨਹੀਂ ਕਰਨੀ, ਝਗੜਾ ਨਹੀਂ ਕਰਨਾ, ਸਿਰਫ ਵਾਹਿਗੁਰੂ ਕਹਿਣਾ। ਵਾਹਿਗੁਰੂ ਆਪ ਹੀ ਸਭ ਠੀਕ ਕਰ ਦਿੰਦੇ ਨੇ, ਆਪ ਹੀ ਕਰਤਾ ਪੁਰਖ ਨਹੀਂ ਬਣ ਜਾਣਾ, ਵਾਹਿਗੁਰੂ ਹੀ ਕਰਤਾ ਹੈ, ਉਹੀ ਠੀਕ ਕਰੇਗਾ। ਨਾਮ ਜਪਣ ਵਾਲੇ ਨੂੰ ਲੋੜ ਹੀ ਨਹੀਂ ਪੈਂਦੀ ਕੁਛ ਕਰਨ ਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਤੂੰ ਮੇਰਾ ਨਾਮ ਜਪਦਾ ਤੇਰੇ ਕੰਮ ਮੈਂ ਆਪ ਹੀ ਕਰ ਦੇਣੇ। ਜਦੋਂ ਤੂੰ ਮੇਰੇ ਕੰਮ ਆਪਣੇ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਕੇ ਮੇਰਾ ਨਾਮ ਛੱਡ ਦਿੰਦਾ, ਫਿਰ ਤੂੰ ਆਪਣੇ ਸਿਰ ਦੇ ਉੱਤੇ ਆਪ ਹੀ ਬੋਝ ਚੁੱਕ ਕੇ ਤੁਰਿਆ ਫਿਰਦਾ, ਫਿਰ ਮੈਂ ਕਿਵੇਂ ਸਹਾਇਤਾ ਕਰਾਂ ਤੇਰੀ। ਨਾਮ ਨੇ ਹੀ ਸਹਾਇਤਾ ਕਰਨੀ ਸੀ ਅਤੇ ਨਾਮ ਹੀ ਭੁਲਾ ਦਿੱਤਾ, ਨਾਮ ਦਾ ਹੀ ਆਸਰਾ ਸੀ। ਇੱਕ ਕਰੇਨ ਵੱਡੇ 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 ਬਹੁਤ ਵੱਡੀਆਂ ਚੀਜ਼ਾਂ ਨੂੰ ਕਰੇਨ ਚੁੱਕ ਲੈਂਦੀ ਹੈ, ਕੋਈ ਅੰਤ ਨਹੀਂ। ਏਡੀਆਂ ਏਡੀਆਂ ਕਰੇਨਾਂ ਪਈਆਂ ਦੁਨੀਆਂ 'ਤੇ ਜਿਹਨੂੰ ਆਪਾਂ ਨਹੀਂ ਚੁੱਕ ਸਕਦੇ ਚੀਜ਼ ਨੂੰ ਹੱਥ ਨਾਲ। ਮਹਾਰਾਜ ਕਹਿੰਦੇ ਨੇ ਮਨੁੱਖ ਨੇ ਕਰੇਨ ਨਾਲ ਬਹੁਤ ਵੱਡੇ ਵੱਡੇ ਪੁਲ ਬਣਾ ਤੇ, ਪਤਾ ਨਹੀਂ ਕਿੰਨੀਆਂ ਚੀਜ਼ਾਂ ਬਣਾ ਦਿੱਤੀਆਂ ਨੇ, ਇੱਕ ਸਾਧਨ ਬਣਿਆ। ਇਸੇ ਤਰ੍ਹਾਂ ਨਾਮ ਇੱਕ ਸਾਧਨ ਹੈ ਸਾਡੇ ਕੋਲ, ਨਾਮ ਤੋਂ ਬਿਨਾਂ ਜੀਵ ਦੇ ਅੰਦਰ ਕੋਈ ਤਾਕਤ ਨਹੀਂ ਹੈ। ਨਾਮ ਹੀ ਇਹਦੀ ਤਾਕਤ ਹੈ, ਭਗਤੀ ਹੀ ਇਹਦੀ ਤਾਕਤ ਹੈ। ਆਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ, ਵਾਹਿਗੁਰੂ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਜਿਹਦੇ ਅੰਦਰ ਪ੍ਰੇਮ ਲਾ ਦਿੰਦੇ ਨੇ, ਪ੍ਰੇਮ ਕਰਕੇ ਉਹ ਗੁਰੂ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਕਰਦਾ ਕਿ ਅੱਜ ਕੀ ਕਿਹਾ ਮਹਾਰਾਜ ਨੇ, ਉਹਨੂੰ ਮੰਨਣ ਵਾਲਾ ਹੋ ਕੇ। ਗੁਰਸਿੱਖ ਜਦੋਂ ਮੰਨਤਾ ਕਰਦਾ ਸ਼ਬਦ ਦੀ, ਲੋਕ ਕਹਿੰਦੇ ਫਲਾਣੇ ਨੂੰ ਮੰਨਦਾ, ਪਤਾ ਨਹੀਂ ਦੁਨੀਆ ਕਿੰਨਿਆਂ ਕੋਲੋਂ ਮੰਨਦੀ ਹੈ, ਪਰ ਗੁਰਸਿੱਖ ਸ਼ਬਦ ਨੂੰ ਮੰਨਦਾ, ਸ਼ਬਦ ਦੀ ਮੰਨਤਾ ਕਰਦਾ, ਜੋ ਸ਼ਬਦ ਵਿੱਚ ਸੁਣਿਆ ਸੋ ਕਮਾਉਂਦਾ। ਸਤਿਗੁਰ ਸੇਵਿਆ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ, ਸਤਿਗੁਰਾਂ ਦੀ ਸੇਵਾ ਕੀਤੀਆਂ ਸਤੋ ਗੁਣ ਦਾ ਗਿਆਨ ਉਪਜਦਾ, ਸਹਿਜ ਸ਼ਾਂਤੀ ਪੈਦਾ ਹੁੰਦੀ ਹੈ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ, ਅਤੇ ਹੰਕਤਾ ਮਮਤਾ ਤ੍ਰਿਸ਼ਨਾ ਆਦਿਕ ਸਾਰੇ ਵਿਕਾਰ ਮਰ ਜਾਂਦੇ ਨੇ। ਹਉਮੈ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰੱਖਿਆ ਉਰ ਧਾਰ। ਹੁਣ ਜਿਹਨੇ ਆਪਣੇ ਹਿਰਦੇ ਦੇ ਵਿੱਚ ਮਨ ਦੇ ਅੰਦਰ ਸੱਚੇ ਨਾਮ ਨੂੰ ਵਸਾ ਲਿਆ ਕਿ ਨਾਮ ਹੀ ਵੱਡਾ, ਜਿਵੇਂ ਇੱਕਦਮ ਕਿਸੇ ਦਾ ਪ੍ਰਭਾਵ ਪੈਂਦਾ, ਉਹ ਮਨ 'ਚ ਵਸ ਜਾਂਦਾ ਕਿ ਉਹ ਫਲਾਨੀ ਚੀਜ਼ ਵੱਡੀ, ਜਿਵੇਂ ਦੁਨੀਆਂ ਦੇ ਮਨ ਦੇ ਅੰਦਰ ਵਸਿਆ ਕਿ ਮਾਇਆ ਬੜੀ ਵੱਡੀ ਚੀਜ਼ ਹੈ, ਪੈਸਾ ਹੀ ਸਭ ਕੁਛ ਹੁੰਦਾ, ਜੇ ਪੈਸਾ ਨਾ ਹੋਵੇ ਤਾਂ ਕੁਛ ਨਹੀਂ ਹੁੰਦਾ। ਦੁਨੀਆਂ ਦੇ ਮਨ ਦੇ ਅੰਦਰ ਪੈਸਾ ਵਸਿਆ ਹੈ, ਜਾਂ ਕਦੇ ਕਿਸੇ ਦਾ ਡਰ ਵਸ ਜਾਂਦਾ ਮਨ 'ਚ ਕਿ ਫਲਾਨਾ ਬੜਾ ਤਕੜਾ ਹੈ। ਮਹਾਰਾਜ ਕਹਿੰਦੇ ਇਹ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਵਸਾਉਣਾ ਸੀ ਕਿ ਉਹ ਸਭ ਤੋਂ ਵੱਡਾ ਉਹੀ ਹੈ, ਨਿਰਵੈਰ ਹੈ, ਦਿਆਲੂ ਹੈ, ਕਿਰਪਾਲੂ ਹੈ, ਦਾਤਾਂ ਦੇ ਦੇਣ ਵਾਲਾ ਹੈ। ਸੋ ਜਿਹਨੇ ਹਿਰਦੇ 'ਚ ਸੱਚੇ ਨਾਮ ਨੂੰ ਧਾਰ ਕੇ ਰੱਖਿਆ, ਉਹਦੇ ਮਨ ਵਿੱਚ ਸ਼ੁਭ ਗੁਣਾਂ ਦਾ ਦਾਤਾ ਵਾਹਿਗੁਰੂ ਸਦਾ ਹੀ ਵਸ ਜਾਂਦਾ, ਹਿਰਦੇ 'ਚ ਨਾਮ ਹੀ ਵਸਿਆ ਰਹਿੰਦਾ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਮੇਰਾ ਵਾਹਿਗੁਰੂ ਤਾਂ ਸਦਾ ਹੀ ਸ਼ੁੱਧ ਸਰੂਪ ਹੈ, ਅਤੇ ਵਾਹਿਗੁਰੂ ਤੱਕ ਪਹੁੰਚਣ ਲਈ ਸਾਨੂੰ ਸ਼ੁੱਧ ਬਣਨਾ ਪੈਂਦਾ। ਮਨ ਦੀ ਸ਼ੁੱਧੀ ਕਰਨੀ ਅਭਿਆਸ ਕਰਕੇ, ਜਿਹੜਾ ਪਰਮਾਤਮਾ ਸ਼ੁੱਧ ਮਨ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ। ਪਹਿਲਾਂ ਮਨ ਨੂੰ ਸ਼ਬਦ ਨਾਲ ਅਭਿਆਸ ਕਰਕੇ ਰਗੜਨਾ, ਮਾਂਜਣਾ, ਚੰਗੀ ਤਰ੍ਹਾਂ ਮਾਂਜਦੇ ਮਾਂਜਦੇ ਜਦੋਂ ਮਨ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਫਿਰ ਨਿਰਮਲ ਦੇ ਵਿੱਚ ਨਿਰਮਲ ਸਮਾ ਜਾਂਦਾ, ਆਤਮਾ ਅਤੇ ਪਰਮਾਤਮਾ ਇੱਕ ਹੋ ਜਾਂਦੇ ਨੇ। ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁੱਖ ਸਭ ਜਾਏ। ਸਾਰਿਆਂ ਸੁੱਖਾਂ ਦਾ ਜਿਹੜਾ ਨਿਧਾਨ ਹੈ, ਖਜ਼ਾਨਾ ਹੈ ਪਰਮਾਤਮਾ ਦਾ ਨਾਮ, ਉਹ ਮਨ ਵਿੱਚ ਵਸ ਜਾਵੇ ਤਾਂ ਹਉਮੈ ਦਾ ਸਾਰਾ ਦੁੱਖ ਚਲਿਆ ਜਾਂਦਾ। ਨਾਮ ਨੂੰ ਹਿਰਦੇ 'ਚ ਵਸਾਉਣ ਲਈ ਮਿਹਨਤ ਕਰਨੀ ਹੈ, ਬੇਨਤੀਆਂ ਕਰਨੀਆਂ ਨੇ, ਅਰਦਾਸਾਂ ਕਰਨੀਆਂ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਕੰਨਾਂ ਰਾਹੀਂ ਸੁਣਨਾ, ਹਿਰਦੇ ਤੱਕ ਲੈ ਕੇ ਜਾਣਾ, ਬਹੁਤ ਪੱਕਾ ਹੋ ਕੇ ਲੱਗਣਾ ਇਸ ਪਾਸੇ ਨੂੰ ਕਿ ਨਾਮ ਨਾ ਮੈਨੂੰ ਭੁੱਲੇ, ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ। ਪੱਕਾ ਕਰ ਲੈਣਾ ਆਪਣੇ ਮਨ ਨੂੰ ਕਿ ਵਾਹਿਗੁਰੂ ਮੰਤਰ ਨਹੀਂ ਛੱਡਣਾ, ਚਾਹੇ ਦੁੱਖ ਆਵੇ ਸੁੱਖ ਆਵੇ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਰਹਿਣਾ। ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬਲਿਹਾਰੈ ਜਾਓ। ਜਿਨ੍ਹਾਂ ਸਤਿਗੁਰਾਂ ਨੇ ਉਪਦੇਸ਼ ਸੁਣਾਇਆ ਮੈਨੂੰ, ਸਹੀ ਰਸਤੇ 'ਤੇ ਲਾਇਆ, ਮੈਂ ਉਹਨਾਂ ਗੁਰਾਂ ਤੋਂ ਬਲਿਹਾਰ ਜਾਵਾਂ। ਜਦੋਂ ਪਹਿਲਾਂ ਸੋਝੀ ਨਹੀਂ ਸੀ ਇਨਸਾਨ ਨੂੰ, ਸੋਝੀ ਨਾ ਹੋਣ ਕਰਕੇ ਫਿਰ ਕਿਸੇ ਗੱਲ ਦਾ ਗਿਆਨ ਹੀ ਨਹੀਂ ਸੀ ਇਹਨੂੰ। ਆਪਣੇ ਮਨ ਚਿੱਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ। ਆਪਣੇ ਮਨ ਬੁੱਧ ਚਿੱਤ ਹੰਕਾਰ ਰੂਪ ਵਿੱਚ ਤੁਸ਼ਟੀ ਅੰਦਰ ਇਹ ਅੰਤਹਿਕਰਨ ਵਿੱਚ ਕਹੇ ਕਿ ਮੇਰੇ ਵਿੱਚ ਹੰਕਾਰ ਨਹੀਂ, ਅਤੇ ਦੂਜਿਆਂ ਕੋਲੋਂ ਵੀ ਕਹਾਵੇ, ਲੋਕ ਕਹਿੰਦੇ ਦੇਖੋ ਜੀ ਇਹਨਾਂ 'ਚ ਤਾਂ ਬੜੀ ਨਿਮਰਤਾ, ਇਹ ਤਾਂ ਹੰਕਾਰ ਕਰਦੇ ਹੀ ਨਹੀਂ ਹੈਗੇ, ਦੁਨੀਆਂ ਤੋਂ ਵੀ ਕਹਾ ਲਵੇ ਵਿੱਚ ਹੰਕਾਰ ਨਹੀਂ। ਪਰ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਹੰਕਾਰ ਜਾਂਦਾ ਨਹੀਂ। ਮਨ ਦੇ ਅੰਦਰ ਹੰਕਾਰ ਜਿਹੜਾ ਸੂਖਮ ਰੂਪ ਦੇ ਵਿੱਚ ਬੈਠਾ ਹੀ ਰਹਿੰਦਾ। ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ। ਉਹ ਹਰ ਜੀ ਭਗਤਾਂ ਦਾ ਵਤਸਲ ਹੁੰਦਾ, ਪਿਆਰਾ ਹੈ ਅਤੇ ਸੁੱਖਾਂ ਦੇ ਦੇਣ ਵਾਲਾ। ਉਹਨੇ ਕਿਰਪਾ ਕਰਕੇ ਸਾਡੇ ਮਨ ਵਿੱਚ ਭਗਤੀ ਵਸਾ ਦਿੱਤੀ ਹੈ। ਵਾਹਿਗੁਰੂ ਨੇ ਮਿਹਰ ਕਰਨੀ ਹੈ, ਭਗਤੀ ਵਸਦੀ ਮਨ 'ਚ ਸਭ ਕਿਰਪਾ ਹੋ ਜਾਂਦੀ ਹੈ। ਵਿਸਰ ਗਈ ਸਭ ਤਾਤ ਪਰਾਈ। ਤਾਤ ਜਿਹੜਾ ਸਾੜਾ ਈਰਖਾ ਸੀ ਸਾਰੀ ਵਿਸਰ ਗਈ ਉਹ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਨਾ ਕੋ ਬੈਰੀ ਨਾ ਹੈ ਬੇਗਾਨਾ ਦੀ ਅਵਸਥਾ ਵਿੱਚ ਗੁਰਸਿੱਖ ਜਦੋਂ ਚਲਿਆ ਜਾਂਦਾ, ਭਾਈ ਘਨੱਈਆ ਜੀ ਚਲੇ ਗਏ ਇਸ ਅਵਸਥਾ 'ਚ, ਸੋ ਇਸ ਤਰ੍ਹਾਂ ਜਦੋਂ ਚਲਿਆ ਜਾਂਦਾ ਅਵਸਥਾ ਵਿੱਚ, ਉਸ ਵਕਤ ਗੁਰਸਿੱਖ ਦੀ ਅਵਸਥਾ ਇੱਕ ਵੱਖਰੇ ਕਿਸਮ ਦੀ ਬਣ ਜਾਂਦੀ ਹੈ। ਹੁਣ ਉਸ ਨੂੰ ਦੁਨੀਆਂ ਕਹਿੰਦੀ ਵੀ ਤੂੰ ਕਿਸੇ ਨਾਲ ਈਰਖਾ ਨਹੀਂ ਕਰਦਾ, ਨਫ਼ਰਤ ਨਹੀਂ ਕਰਦਾ, ਦਵੈਸ਼ ਨਹੀਂ ਕਰਦਾ, ਫਲਾਨਾ ਮਾੜਾ ਹੈ, ਫਲਾਨਾ ਚੰਗਾ ਹੈ, ਫਲਾਨਾ ਐਸਾ, ਫਲਾਨਾ ਐਸਾ। ਉਹ ਕਹਿੰਦਾ ਮੈਨੂੰ ਤਾਂ ਕੋਈ ਬੁਰਾ ਦਿਖਦਾ ਹੀ ਨਹੀਂ, ਕਿਉਂਕਿ ਉਹਦੀ ਬਿਰਤੀ ਐਸੀ ਉਹਨੂੰ ਸਾਰਿਆਂ 'ਚ ਜੋਤ ਹੀ ਦਿਖੀ ਜਾਂਦੀ ਪਰਮਾਤਮਾ ਦੀ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕਾ ਬਣ ਆਈ। ਉਹਨੂੰ ਦੂਜਾ ਹੀ ਨਹੀਂ ਦਿਖਦਾ ਕੋਈ, ਉਹਦੇ ਮਨ ਦੇ ਅੰਦਰ ਦਵੈਸ਼ ਈਰਖਾ ਹੁੰਦੀ ਨਹੀਂ। ਜਿਵੇਂ ਛੋਟਾ ਜਿਹਾ ਬੱਚਾ ਹੋਵੇ, ਦੋ ਤਿੰਨ ਮਹੀਨੇ ਦਾ, ਚਾਰ ਮਹੀਨੇ ਦਾ, ਉਹ ਕਿਉਂ ਚੰਗਾ ਲੱਗਦਾ ਸਾਰਿਆਂ ਨੂੰ, ਚਾਹੇ ਉਹ ਕਿਸੇ ਦਾ ਹੋਵੇ, ਹਰੇਕ ਉਹਨੂੰ ਹਸਾਉਂਦਾ, ਗੋਦੀ ਚੱਕਦਾ, ਪਿਆਰ ਕਰਦਾ, ਲਾੜ ਲੜਾਉਂਦਾ, ਕਿਉਂਕਿ ਬੱਚੇ ਦਾ ਮਨ ਬਿਲਕੁਲ ਸ਼ੁੱਧ ਹੁੰਦਾ, ਰਾਗ ਦਵੈਸ਼ ਈਰਖਾ ਤੋਂ ਰਹਿਤ ਹੁੰਦਾ, ਮੇਰ ਤੇਰ ਤੋਂ ਰਹਿਤ ਹੈ, ਸ਼ੁੱਧ। ਬੱਚੇ ਦੀਆਂ ਅੱਖਾਂ ਚਿੱਟੀਆਂ ਅਤੇ ਨੀਲੀਆਂ, ਮਾੜੀ ਜਿਹੀ ਨੀਲੀ ਭਾਅ ਮਾਰਦੀ ਹੁੰਦੀ ਵਿੱਚੋਂ, ਸ਼ੁੱਧ ਅੱਖਾਂ ਹੁੰਦੀਆਂ ਨੇ, ਉਹੀ ਪਰਮੇਸ਼ਰ ਦਾ ਰੰਗ ਹੈ, ਚਿੱਟਾ ਅਤੇ ਮਾੜਾ ਜਾਂ ਨੀਲਾ ਵਿੱਚ। ਐਸਾ ਸ਼ੁੱਧ ਉਹਦੀਆਂ ਅੱਖਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਸ਼ੁੱਧ ਪਰਮਾਤਮਾ, ਉਦੋਂ ਜੀਵ ਪਰਮਾਤਮਾ ਰੂਪ ਹੀ ਹੁੰਦਾ ਹੈ। ਕਹਿੰਦੇ ਨੇ ਮਾਤਾ ਦੇ ਉਦਰ ਵਿੱਚ ਬੱਚੇ ਨੂੰ 100 ਜਨਮ ਦਾ ਗਿਆਨ ਹੁੰਦਾ ਪਿਛਲੇ ਦਾ, ਜਿਉਂ ਹੀ ਜਨਮ ਲੈਂਦਾ ਦੁਨੀਆਂ ਦੀ ਹਵਾ ਲੱਗਦਿਆਂ ਸਾਰ ਹੀ ਉਹਦੇ ਮਨ ਦੇ ਉੱਤੇ ਇੱਥੋਂ ਦੇ ਮਾਹੌਲ ਦਾ ਐਸਾ ਪ੍ਰਭਾਵ ਮਾੜਾ ਪੈਂਦਾ, ਹੌਲੀ 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 ਜਿਉਂ ਜਿਉਂ ਵੱਡਾ ਹੁੰਦਾ ਉਹਦੀ ਉਮਰ ਦੇ ਨਾਲ ਨਾਲ ਉਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਪ੍ਰਭਾਵ ਮਾੜੇ ਪੈ ਜਾਂਦੇ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਨੇ ਕਿ ਮਾੜਾ ਪ੍ਰਭਾਵ ਉਹ ਬੱਚੇ ਦੇ ਮਨ ਦੇ ਉੱਤੇ ਹੌਲੀ ਹੌਲੀ ਪੈਂਦਿਆਂ ਪੈਂਦਿਆਂ ਉਹ ਵੀ ਸਾਡੇ ਵਰਗਾ ਹੀ ਬਣ ਜਾਂਦਾ, ਈਰਖਾ ਨਫ਼ਰਤ ਦਵੈਸ਼ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਮਨ ਦੇ ਅੰਦਰ ਜਿਹੜੀ ਨਾ ਹਉਮੈ ਈਰਖਾ ਨਫ਼ਰਤ, ਇਹ ਸਾਰੀਆਂ ਚੀਜ਼ਾਂ ਗੁਰੂ ਦੀ ਕਿਰਪਾ ਬਿਨਾਂ ਜਾਂਦੀਆਂ ਨਹੀਂ। ਹਰ ਜੀਉ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸਤਿਗੁਰੂ ਕਥਨ ਕਰਦੇ ਨੇ ਕਿ ਵਾਹਿਗੁਰੂ ਆਪਣੀ ਸੋਭਾ ਕਰਾਉਣ ਵਿੱਚ ਜਿਨ੍ਹਾਂ ਨੂੰ ਸੁਰਤ ਦਿੰਦਾ, ਉਹਨਾਂ ਗੁਰਮੁਖਾਂ ਨੂੰ ਆਪ ਹੀ ਵਡਿਆਈ ਦਿੰਦਾ। ਜਿੱਥੇ ਵਿਸ਼ਰਾਮ ਦਾ ਨਾਮ ਪਤਾ ਲੱਗੇ, ਉੱਥੇ ਫਿਰ ਵਿਆਕਰਨ ਅਨੁਸਾਰ ਪ੍ਰਭ ਦੇ ਭੱਬੇ ਨੂੰ ਔਂਕੜ ਆਇਆ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਆਪੇ ਗੁਰਮੁਖਾਂ ਨੂੰ ਵਡਿਆਈ ਦੇ ਦਿੰਦਾ ਪਰਮਾਤਮਾ ਨਾਮ ਦੀ।